ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਸੰਤ ਸੰਗੇਨਾ ਟੋਟ ਨਾਨਕ ਪਰਮੇਸ਼ੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨਾ ਸੰਚਿਆ ਨਾਮ ਧਾਨਾ ਸੰਤ ਜਣਾ ਸਿਉ ਸੰਗ ਪਾਈਆ ਵੱਡਾ ਕੋਨਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਸੰਤ ਜਣਾ
ਪ੍ਰਤਪਾਲਕ ਗੁਰਗੱਦੀ ਤੇ ਸੁਭਾਏ ਮਾਂ ਪ੍ਰਕਾਸ਼ ਮਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਪਿਆਰੀ ਸਤਸੰਗਤ ਜੀਓ ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ ਅਤਿਅੰਤ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਸਾਡੇ ਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਦੀਆਂ ਘੜੀਆਂ ਅੰਦਰ ਅੰਮ੍ਰਿਤ ਰੂਪੀ ਬਾਣੀ ਨਿਰੰਕਾਰੀ ਬਾਣੀ ਦੇ ਜਾਪ ਆਸਾ ਦੇ ਵਾਰ ਦੇ ਕੀਰਤਨ ਸਤਸੰਗੀ ਜਿਹਨੂੰ ਅਸਾਂ ਨੇ ਸਰਵਣ ਕੀਤੇ ਨੇ ਇਹ ਬਖਸ਼ਿਸ਼ ਇਹ ਰਹਿਮਤ ਕਿੰਨਾ ਤੇ ਹੁੰਦੀ ਏ ਜਿਨ੍ਹਾਂ ਦੇ ਵੱਡੇ ਭਾਗ ਹੋਇਆ ਕਰਦੇ ਨੇ ਵੱਡੇ ਭਾਗੀ ਸਾਧ ਸੰਗ ਪ੍ਰਾਪਤ ਵੱਡਿਆਂ ਭਾਗਾਂ ਵਾਲਿਆਂ ਨੂੰ ਸੱਤ ਦੀ ਸੰਗਤ ਪ੍ਰਾਪਤ ਹੁੰਦੀ ਏ ਇਹ ਨੀਚਾ ਕਰ ਲਈਏ ਇਹ ਜਾਣ ਲਈਏ ਇਹ ਸਮਝ ਲਈਏ ਇਹ ਉਹ ਸੱਚ ਹੈ ਜਿਸ ਨੂੰ ਕੋਈ ਝੁਟਲਾ ਨਹੀਂ ਸਕਦਾ ਸੱਤ ਦੀ ਸੰਗਤ ਦੀ ਪ੍ਰਾਪਤੀ ਦਾ ਭਾਵ ਹੀ ਹੈ ਕਿ ਉਹ ਸਮਾਂ ਉਹ ਘੜੀ ਉਹ ਪਲ ਵੱਡਿਆਂ ਭਾਗਾਂ ਵਾਲੀ ਹੈ ਝੂਠ ਦੀ ਸੰਗਤ ਜਿੰਨੀ ਮਰਜ਼ੀ ਕਰ ਲਈਏ ਸਤ ਸੰਗੀ ਜਿਵੇਂ ਕਿਸੇ ਲੇਖੇ ਨਹੀਂ ਪੈਂਦੇ, ਪਰ ਸਤ ਦੀ ਸੰਗਤ ਨਿਮਕ ਪਲ ਸਮਾਂ, ਥੋੜ੍ਹਾ ਜਿਹਾ ਸਮਾਂ ਵੀ ਕਿਤੇ ਸਤ ਦੀ ਸੰਗਤ ਮਿਲ ਜਾਵੇ, ਸੱਚ ਨਾਲ ਮਨ ਜੁੜ ਜਾਵੇ, ਸਤ ਸੰਗੀ ਜਿਵੇਂ ਉਸ ਸੱਚ ਦਾ, ਉਸ ਸਤ ਦਾ ਜੋ ਭਾਵ ਹੈ, ਜੋ ਫਲ ਹੈ, ਉਹ ਇਤਨਾ ਵੱਡਾ ਹੈ ਕਿ ਸਾਡੇ ਜੀਵਨ ਨੂੰ ਮੁਕਤੀ ਮਿਲ ਜਾਂਦੀ ਹੈ, ਉਧਾਰ ਮਿਲ ਜਾਂਦਾ ਹੈ, ਸਾਡਾ ਜੀਵਨ ਸਫਲ ਹੋ ਜਾਂਦਾ ਹੈ, ਇਹ ਸਾਨੂੰ ਸੱਤ ਦੀ ਸੰਗਤ ਮਿਲ ਜਾਂਦੀ ਹੈ। ਸਾਹਿਬਾਂ ਜੀ ਦੇ ਚਰਨਾਂ ਵਿੱਚ ਆਪਾਂ ਬੈਠੇ ਹਾਂ। ਸੰਤੋ ਰਾਮਦਾਸ ਸਰੋਵਰ ਨੀਕਾ, ਨੀਕਾ ਸੁੰਦਰ, ਇਹ ਸਤ ਸੰਗਤ ਦੀਆਂ ਘੜੀਆਂ, ਇਹ ਘਰ ਇੰਨਾ ਸੁੰਦਰ ਹੈ। ਜਿਸ ਘਰ ਵਿੱਚ ਸਤ ਸੰਗੀ ਜਦੋਂ ਅਸੀਂ ਅੱਜ ਹਾਜ਼ਰ ਹੋਏ ਹਾਂ, ਮੇਰੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਦਰ, ਸੋਢੀ ਸੁਲਤਾਨ ਮੇਰੇ ਸਤਿਗੁਰੂ ਅਤੇ ਸਤ ਸੰਗੀ ਜਿਵੇਂ ਇਸ ਘਰ ਤੋਂ ਅੱਜ ਅੰਮ੍ਰਿਤ ਵੇਲੇ ਆਵਾਜ਼ਾ ਆਇਆ ਹੈ, ਅੰਮ੍ਰਿਤ ਵੇਲੇ ਹੁਕਮ ਆਇਆ, ਅਤੇ ਹੁਕਮ ਕਰਨ ਵਾਲੇ ਜਿਸ ਘਰ ਸ਼ਾਂਤੀ ਦਾ ਪੁੰਜ, ਸੇਵਾ ਦਾ ਪੁੰਜ, ਧੰਗ ਰਾਮਦਾਸ ਜੀ ਦਾ ਘਰ, ਉੱਥੇ ਸਤ ਸੰਗੀ ਜਿਵੇਂ ਸਹਿਜ ਸੰਤੋਖ ਸਬਰ ਦੀ ਮੂਰਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਅਸਾਂ ਜੀਵਾਂ 'ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਦਸਵੀਂ ਕੀਤਾ ਹੈ ਕਿ ਭਲਿਆ ਤੇਰਾ ਉਧਾਰ ਕਿਵੇਂ ਹੋਵੇਗਾ, ਤੇਰਾ ਜੀਵਨ ਸਫਲ ਕਿਵੇਂ ਹੋਵੇਗਾ, ਤੂੰ ਓਟ ਕਿਸ ਦੀ ਲੈਣੀ ਹੈ, ਆਸਰਾ ਕਿਸ ਦਾ ਲੈਣਾ ਹੈ। ਅਤੇ ਅੱਜ ਦੇ ਪਾਵਨ ਹੁਕਮ ਸਾਹਿਬਾਂ ਦੀ ਅੰਮ੍ਰਿਤ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 709 ਤੇ ਸਭਾਈ ਮਾਨ ਹਨ। ਆਓ ਗੁਰੂ ਕੇ ਪਿਆਰ ਵਾਲੇ, ਆਪ ਵੱਡਿਆਂ ਭਾਗਾਂ ਵਾਲੇ ਹੋ, ਪਰ ਫਿਰ ਵੀ ਇਹ ਮਨ ਹੈ ਭਟਕ ਜਾਂਦਾ ਹੈ, ਦੂਰ ਦੂਰ ਚਲਿਆ ਜਾਂਦਾ ਹੈ। ਯਤਨ ਕਰੀਏ ਇਸ ਮਨ ਨੂੰ ਇਕਾਗਰ ਕਰਕੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਚੀਤ, ਮਨ ਨੂੰ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਕਰੀਏ, ਲਵਾਇਓ ਹਾਜ਼ਰੀ, ਬੁਲਾਇਓ ਫਤਿਹ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਸੰਤ ਉਦਰਣ, ਸੰਤ ਤੋਂ ਭਾਵ ਸਤ ਸੰਗੀ ਜਣੋ ਸੇਵਕ ਹੋਵੇ, ਜਨ ਹੋਵੇ, ਇਸ ਘਰ ਦਾ ਗੋਲਾ ਹੋਵੇ, ਉਹ ਸਭ ਸੰਤ ਨੇ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਇੱਕੋ ਹੀ ਓਟ ਹੈ, ਇੱਕੋ ਹੀ ਆਸਰਾ, ਇੱਕੋ ਹੀ ਤਾਂਘ ਹੈ, ਅਤੇ ਉਹਨਾਂ ਦੇ ਸਵਾਸ ਅਤੇ ਪਰਮਾਤਮਾ ਦਾ ਨਾਮ ਹੈ। ਅਤੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੇ ਬੜੇ ਹੀ ਸਰਲ ਸੁਖਾਲੇ ਬੋਲ ਨੇ ਜਿਹੜੀ ਸਾਡੀ ਰਸਮਾਂ 'ਤੇ ਬੈਠੇ ਹੋਏ ਨੇ, ਪਰ ਸਤ ਸੰਗੀ ਜਦੋਂ ਅਸੀਂ ਉਹਨਾਂ ਬੋਲਾਂ ਨੂੰ ਹਿਰਦੇ 'ਚ ਨਹੀਂ ਵਸਾਉਂਦੇ। ਸਤਿਗੁਰੂ ਜੀ ਕਹਿੰਦੇ ਨੇ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਦਾ ਕੋਈ ਲਿਬਾਸ ਨਹੀਂ ਦੱਸਿਆ ਗਿਆ। ਸੰਤ ਕੌਣ ਹੈ? ਭਾਵੇਂ ਕਿਸੇ ਨੇ ਕੋਈ ਵੀ ਡਰੈਸ ਪਾਈ ਹੋਵੇ, ਕਿਸੇ ਵੀ ਤਰ੍ਹਾਂ ਦੀ ਪੱਗ ਬੰਨੀ ਹੋਵੇ, ਕਿਸੇ ਨੇ ਪੈਂਟ ਪਾਈ ਹੋਵੇ, ਪੈਂਟ ਕੋਟ ਪਾਇਆ ਹੋਵੇ, ਜੇ ਹਿਰਦਾ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪ ਰਿਹਾ ਹੈ, ਪਰਮਾਤਮਾ ਨੂੰ ਧਿਆਰਿਆ ਹੈ, ਉਹ ਸੰਤ ਹੈ, ਉਹ ਜਨ ਹੈ, ਉਹ ਸੇਵਕ ਹੈ, ਉਹ ਸੇਵਕ ਹੈ। ਅਤੇ ਤੁਹਾਨੂੰ ਅਰਜਨ ਦੇਵ ਜੀ ਮਹਾਰਾਜ ਜੈਸਨ ਕੀ ਵਾਰ ਅੰਦਰ ਸਤ ਸੰਗੀ ਜੀ ਨੂੰ ਅੱਜ ਕਿਰਪਾ ਕਰ ਰਹੇ ਨੇ, ਕਹਿੰਦੇ ਜਿਹੜੇ ਸੇਵਕ ਜਨ ਨੇ ਨਾ, ਜਿਹੜੇ ਸੰਤ ਜਨ ਨੇ, ਉਸਦੇ ਪਿਆਰੇ ਨੇ, ਉਹਨਾਂ ਦਾ ਉਧਾਰ ਕਿਵੇਂ ਹੁੰਦਾ ਹੈ, ਕਿਵੇਂ ਉਹ ਆਪਣਾ ਜੀਵਨ ਸਫਲ ਕਰਦੇ ਨੇ। ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ, ਉਹ ਕੀ ਕਰਦੇ ਨੇ ਜੀ? ਆਸਰਾ ਲੈਂਦੇ ਨੇ, ਟੇਕ ਲੈਂਦੇ ਨੇ, ਆਧਾਰ ਬਣਾਉਂਦੇ ਨੇ। ਕਿਸ ਨੂੰ? ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਉਹ ਆਧਾਰ ਬਣਾਉਂਦੇ ਨੇ ਪਰਮਾਤਮਾ ਦੇ ਨਾਮ ਨੂੰ। ਉਹ ਆਸਰਾ ਕਿਸੇ ਮੜੀ ਦਾ, ਕਿਸੇ ਮਸਾਨ ਦਾ, ਕਿਸੇ ਮੱਟ ਦਾ ਨਹੀਂ ਲੈਂਦੇ। ਉਹ ਆਸਰਾ ਕਿਸੇ ਝੂਠੇ ਲਿਵਾਜੀ ਸੰਤ ਦਾ ਨਹੀਂ ਲੈਂਦੇ, ਪਖੰਡੀ ਦਾ ਨਹੀਂ ਲੈਂਦੇ। ਉਹ ਆਸਰਾ ਲੈਂਦੇ ਨੇ ਪਰਮੇਸ਼ਰ ਪਰਮਾਤਮਾ ਦਾ। ਅਤੇ ਸਾਹਿਬਾਂ ਦੀ ਅੰਮ੍ਰਿਤ ਬਾਣੀ ਦੇ ਜਿਹੜੇ ਬੋਲ ਨੇ ਨਾ, ਸਾਹਿਬ ਕਹਿੰਦੇ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ। ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਉਹ ਸੇਵਕ ਜਨ, ਸੰਤ ਜਨ ਉਸ ਪਰਮੇਸ਼ਰ ਪਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ ਰਹਿੰਦੇ ਨੇ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ। ਤੇ ਕਰਦੇ ਕੀ ਨੇ? ਕੀਰਤਨ ਨਾਮ। ਕੀ ਕਰਦੇ ਨੇ? ਕੀਰਤਨ ਨਾਮ ਸਿਮਰਤ ਰਹੋ। ਉਹ ਕੀਰਤੀ ਕਰਦੇ ਨੇ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ, ਸਿਮਰਦੇ ਨੇ। ਕਦੋਂ ਤੱਕ? ਜਦ ਲੱਗ ਘੱਟ ਸਾਸ। ਸਮਾਂ ਨਿਸ਼ਚਿਤ ਨਹੀਂ ਹੈ। ਤੇ ਜਦੋਂ ਵੀ ਜਦੋਂ ਤੱਕ ਸਵਾਸ ਬਖਸ਼ੇ ਨੇ ਨਾ ਪਰਮਾਤਮਾ ਨੇ, ਉਦੋਂ ਤੱਕ। ਇਹ ਨਹੀਂ ਹੈ ਕਿ ਇੰਨਾ ਕੁ ਟਾਈਮ ਕਰ ਲਵਾਂਗੇ। ਸਾਡੇ ਜੀਵਨ ਦੇ ਪੰਧ ਨੇ, ਅਸੀਂ ਵਿਦਿਆ ਪ੍ਰਾਪਤ ਕਰਦੇ ਹਾਂ ਨਾ, ਉੱਥੇ ਸਾਡਾ ਪੰਧ ਬਣਾਇਆ ਗਿਆ ਹੈ ਕਿ ਵਿਦਿਆ ਪ੍ਰਾਪਤ ਕਰਨੀ ਹੈ। 18 ਤੋਂ 22 ਸਾਲ ਦੀ ਉਮਰ ਦੇ ਵਿੱਚ ਵਿਦਿਆ ਪ੍ਰਾਪਤ ਕਰ ਲਓ। ਗ੍ਰਿਸ਼ਤੀ ਜੀਵਨ ਧਾਰਨ ਕਰਨਾ ਹੈ ਕਿ 30-35 ਸਾਲ ਤੋਂ ਪਹਿਲਾਂ ਗ੍ਰਿਸ਼ਤੀ ਜੀਵਨ ਧਾਰਨ ਕਰ ਲਓ। ਧਨ ਕਮਾਉਣਾ ਹੈ ਕਿ 40 ਸਾਲ ਦੀ ਆਰਜਾ ਤੱਕ ਧਨ ਕਮਾ ਲਓ, ਉਸ ਤੋਂ ਬਾਅਦ ਨਹੀਂ ਕਿ ਕਮਾਇਆ ਜਾਣਾ। ਇਹ ਤੁਸੀਂ ਸੂਝਵਾਨ ਸਿਆਣੇ ਕਹਿੰਦੇ ਹੋ, ਬੱਚਿਆਂ ਨੂੰ ਸਮਝਾਉਂਦੇ ਹੋ। ਪੰਧ ਬਣਾਏ ਗਏ ਨੇ, ਸਮਾਂ ਨਿਸ਼ਚਿਤ ਕੀਤਾ ਗਿਆ ਹੈ ਕਿ ਇਸ ਸਮੇਂ ਵਿੱਚ ਆਹ ਕਰ ਲਓ ਤਾਂ ਹੀ ਗੱਲ ਬਣਨੀ, ਨਹੀਂ ਤਾਂ ਨਹੀਂ ਬਣਨੀ। ਪਰ ਪਰਮਾਤਮਾ ਦਾ ਘਰ ਕੈਸਾ ਹੈ? ਇਹ ਨਾਮ ਨਿਧਾਨ ਕੈਸਾ ਹੈ ਜਿੱਥੇ ਕੋਈ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ? ਉੱਥੇ ਕੋਈ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ। ਭਲਿਆ ਜੇ ਤੈਨੂੰ ਸੋਝੀ ਆ ਗਈ ਕਿ ਤੂੰ 70 ਸਾਲ ਦੀ ਉਮਰ ਵਿੱਚ ਵੀ ਜੇ ਜਾਗ ਪਿਆ ਤਾਂ ਵੀ ਤੈਨੂੰ ਉਹ ਪਦ ਪ੍ਰਾਪਤ ਹੋ ਜਾਵੇਗਾ ਜਿਸ ਪਦ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਜੀਵਨ ਮਿਲਿਆ ਹੈ, ਜਿਸ ਮੰਜ਼ਿਲ ਤੇ ਪਹੁੰਚਣ ਵਾਸਤੇ ਤੈਨੂੰ ਇਹ ਪੌੜੀ ਮਿਲੀ ਹੈ, ਇਹ ਮਨੁੱਖਾ ਦੇਹੀ ਮਿਲੀ ਹੈ। ਪਰ ਤੈਨੂੰ ਸੋਝੀ ਆਉਣੀ ਚਾਹੀਦੀ ਹੈ, ਸਮਝ ਆਉਣੀ ਚਾਹੀਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ 70 ਸਾਲ ਉਡੀਕ ਲਈਏ, ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਸਾਡੀ ਆਰਜਾ ਕਿੰਨੀ ਹੈ। ਇੱਕ ਤਾਂ ਪਤਾ ਹੁੰਦਾ ਹੈ ਨਾ ਵੀ ਇਸ ਨੇ ਇੱਥੋਂ ਤੱਕ ਚੱਲਣਾ ਹੈ, ਅਤੇ ਫਿਰ ਬੰਦਾ ਉਸ ਹਿਸਾਬ ਨਾਲ ਆਪਣੇ ਆਪ ਨੂੰ ਵੰਡ ਲੈਂਦਾ ਹੈ ਵੀ ਇਸ ਸਮੇਂ ਵਿੱਚ ਮੈਂ ਆਹ ਕਰ ਲਵਾਂ, ਇਸ ਸਮੇਂ ਵਿੱਚ ਆਹ ਕਰ ਲਵਾਂ। ਪਰ ਜਦੋਂ ਪਤਾ ਹੀ ਨਾ ਹੋਵੇ, ਜਦੋਂ ਪਤਾ ਹੀ ਨਾ ਹੋਵੇ ਵੀ ਕਿੰਨਾ ਸਮਾਂ ਹੈ, ਕਿੰਨਾ ਸਮਾਂ ਮੈਨੂੰ ਆਰਜਾ ਹੈ, ਅਤੇ ਫਿਰ ਕੀ ਕਰਨਾ ਹੈ? ਫਿਰ ਸਭ ਤੋਂ ਜਿਹੜਾ ਜ਼ਰੂਰੀ ਕਾਰਜ ਸਭ ਤੋਂ ਪਹਿਲਾਂ ਉਹ ਕਰਨਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਕਾਰਜ ਜਿਹੜਾ ਹੈ, ਇਸ ਕਾਰਜ ਵਾਸਤੇ ਸਾਨੂੰ ਪਰਮਾਤਮਾ ਨੇ, ਪਰਮੇਸ਼ਰ ਨੇ ਇਹ ਮਨੁੱਖਾ ਦੇਹੀ ਦਿੱਤੀ ਹੈ। ਅਤੇ ਇਸ ਕਾਰਜ ਨੂੰ ਸਤ ਸੰਗੀ ਜਨੋ ਗਿਆਨ ਦਾ ਭੰਡਾਰਾ ਸਾਗਰ ਨਹੀਂ ਹੈ ਸਤਿਗੁਰੂ ਜੀ? ਜਿੱਥੋਂ ਵੀ ਤੁਸੀਂ ਚਾਹੋਗੇ ਤੁਹਾਨੂੰ ਗਿਆਨ ਪ੍ਰਾਪਤ ਹੋ ਜਾਵੇਗਾ। ਪਰ ਮੇਰੇ ਸਤਿਗੁਰੂ ਜੀ ਨੇ ਬੜਾ ਹੀ ਸਰਲ ਢੰਗ ਕਰ ਦਿੱਤਾ। ਉਹ ਕੀ? ਹਰ ਰੋਜ਼ ਸੰਧਿਆ ਦੇ ਸਮੇਂ ਸਤਿਗੁਰੂ ਜੀ ਉਸ ਪੰਕਤੀ ਦਾ, ਉਹਨਾਂ ਸ਼ਬਦਾਂ ਦਾ ਸਾਡੀ ਰਸਨਾ ਤੋਂ ਉਚਾਰਨ ਕਰਵਾਉਂਦੇ ਨੇ। ਕਿਉਂ ਕਰਵਾਉਂਦੇ ਨੇ? ਕਿ ਸਾਨੂੰ ਯਾਦ ਰਹੇ, ਸਾਨੂੰ ਪਤਾ ਰਹੇ, ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ। ਪੜ੍ਹਦੇ ਹਾਂ ਆਪਾਂ, ਸੁਣਦੇ ਹਾਂ ਆਪਾਂ, ਹਰ ਰੋਜ਼ ਪੜ੍ਹਦੇ ਹਾਂ, ਹਰ ਰੋਜ਼ ਸੁਣਦੇ ਹਾਂ। ਪਰ ਮਾਫ ਕਰਿਓ ਸਤਸੰਗੀ ਜੀ, ਫਿਰ ਵੀ ਅਸੀਂ ਅਜੇ ਭਟਕਣਾ ਚਾਹਿਆ, ਫਿਰ ਵੀ ਅਸੀਂ ਭਟਕਦੇ ਹਾਂ, ਫਿਰ ਵੀ ਅਸੀਂ ਆਪਣੀ ਮੰਜ਼ਿਲ ਵੱਲ ਚੱਲਣਾ ਸ਼ੁਰੂ ਨਹੀਂ ਕੀਤਾ ਕਿ ਅਸੀਂ ਪਹੁੰਚਣਾ ਕਿੱਥੇ ਹੈ, ਕਿਸ ਮਹੱਲ 'ਤੇ ਪਹੁੰਚਣਾ ਹੈ। ਹੁਕਮ ਮੰਨਿਆ ਹੋਰੋ ਪਰਵਾਨ ਤਾਂ ਖਸਮ ਕਾ ਮਹੱਲ ਪਾਏ ਸੀ। ਹੁਣ ਖਸਮ ਦਾ ਮਹੱਲ ਪ੍ਰਾਪਤ ਕਰਨਾ ਹੈ ਅਤੇ ਉਹਦੀ ਵਜ੍ਹਾ ਵਿੱਚ ਰਹਿਣਾ ਪਵੇਗਾ, ਉਹਦੇ ਹੁਕਮ ਵਿੱਚ ਰਹਿਣਾ ਪਵੇਗਾ। ਸਾਹਿਬ ਕਹਿੰਦੇ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ। कीर्तन नाम सिमरत रहो, कीर्तन नाम सिमरत रहो, जब लग घट सास पढ़िया जो तक सवास ही जपी जा। ये कौन कह रहा है? ये दास तेरे की बेनती रिद कर परदास। ये सिर्फ जन कह रहे ने, ये दास ये सेवक कह रहे ने, ये सतसंगी जन असी कहना गुरु चरणा दे विच, असी कहना गुरु चरणा दे विच कि दास तेरे की बेनती रिद रिदे अंदर कर परदास, कृपा कर दियो, रहमत कर दियो कि साडे हिरदे अंदर प्रकाश हो जाए, साडे हिरदे अंदर ज्ञान आ जाए। तो सतसंगी जनों जिन्हों ने ज्ञान फिर प्राप्त होंगे ना, वह फिर कीर्ति में जुड़ जाते हैं, कीर्तन में जुड़ जाते हैं, प्रभु के नाम सिमरन में जुड़ जाते हैं, उन्होंने फिर उधार होना आरंभ हो जाता है। साहबान जी की अमृत बाणी के बोल आप सांझे किए ने ना, संतो रामदास सरोवर नीका, जो नावे सो कुल तुरा तुरावे, उधार हुआ है जी का, उन्होंने उधार होंगे है। मेरे सत संगत रूपी सरोवर विच आत्मक आत्म रस जल दे विच आत्मा दा इशनान कराउंदे ने। एक इशनान असी कीता तन दा इस सरोवर दे अंदर, गुरु रामदास जी दे घर अंदर। फिर असी गए दरबार दे अंदर, उत्थे भी सरोवर है, उत्थे सरोवर है अमृत रूपी रस अमृत बाणी दा। फिर उत्थे हिरदे दा मन दा इशनान कराया कि मना तेरे मन दे अंदर लगी हुई जिहड़ी मैल है ना तेरे उपर, वह उतर जाए तो सानू प्रकाश प्राप्त हो जाए। तो सतगुरु जी कृपा करते हैं, कहिंदे जिहड़े आसरा लै लैंदे परमात्मा दा, जिहड़े ओट लैंदे ने परमात्मा दी, उहनां दा उधार हुंदा है। गोपाल कीर्तन है, धरती दा पालन वाला उसनू याद करना, उसकी कीर्ति करनी है।
निर्मलं संत संगेन ओट नानक परमेश्वर है,
ओट आसरा। हुण जिसनू परमात्मा दी ओट होवे, जिसनू परमात्मा दा आसरा होवे, ते फिर परमात्मा सतसंगी जिहनू उस नाल घट नहीं करदा, परमात्मा उसके अंग संग हो जाता है। तो फिर गुरबाणी के बोल कहते हैं, जिसका साहेब डाटा हो तिसनू मार ना सके कोई। जिदे वल परमात्मा हो गया, जिदे अंग संग परमात्मा हो गया, जा तू मेरे वल है ता क्या मोहिशुंदा, तुझ सब किश मैनू सौंपया जा तेरा बंदा। ओट लई सतसंगी जनो धन धन साहिब, श्री गुरु ग्रंथ साहिब जी महाराज जी के चरणों का आसरा लिया बाबा दीप सिंह जी ने। ओट लैके आसरा लैके अरदास की, अरदास करके ते सिंघा नूं वंगार पाई भी सिंघो असा ने सचखंड श्री हरिमंदर साहब जी की हो रही बेदबी का बदला लेना है, तो उन्हें जालमां नूं रोकना है। एक ओट सी, एक आसरा सी। हुण सतसंगी जी आसरे तो असी भी लैने, पर असी आसरे सवेरे कुछ होर लै लें, दुपहरे कुछ होर, तो शाम को कुछ होर। सवेरे गुरुद्वारे गए भाई साहब को अरदास करवाई कि भाई साहब जी साडा कार्ज रुकिया है, सानू परमात्मा का आसरा मिले, साडा कार्ज सवर जाए। हजे घर पहुंचे ही, हजे दोपहर हुई है, तो आके भैन ने भरा ने फिर जाके कन्ना में एक फूक मार दी, कह दिता की गल बड़े दुखी हो, किन्ने की करिए दुखी बड़े ने, कला कलेशे रोगे, कई तरह दलों कई तरह के रोग उन्हें सुना दते, ते अगों दसने वाले ने भी कुछ होर ही दस दिता। वो कहन लगा मैं फलानी जगह पर गया, फलानी दे कोल गया, मैनू इतों आराम आ गया। कहिंदे अच्छा चलो साडे नाल। ये नहीं सोचिया भलिया जिथे तू अरदास करके आया है ਉਹ ਇੰਨਾ ਵੱਡਾ ਹੈ ਕਿ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿੱਥੇ ਤੂੰ ਅਰਦਾਸ ਕਰਕੇ ਆਏ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ, ਉਸ ਤੋਂ ਉੱਪਰ ਕੋਈ ਹੈ ਹੀ ਨਹੀਂ, ਤੇ ਤੂੰ ਫਿਰ ਭਟਕ ਗਿਆ, ਨਾਲ ਤੁਰ ਪਿਆ, ਨਾਲ ਜਾ ਕਰਕੇ ਫਿਰ ਮਾਇਆ ਦੀ ਵੀ ਬਰਬਾਦੀ ਕੀਤੀ, ਸਮੇਂ ਦੀ ਵੀ ਬਰਬਾਦੀ ਕੀਤੀ। ਹਜੇ ਸੰਧਿਆ ਹੋਈ ਤੇ ਸੰਧਿਆ ਵੇਲੇ ਫਿਰ ਆ ਕਰਕੇ ਕਿਸਨੇ ਪੁੱਛ ਲਿਆ ਕੀ ਗੱਲ, ਫਿਰ ਕਹਿੰਦਾ ਦੁਖੀ ਆ। ਹੁਣ ਕਹਿੰਦਾ ਚਲੋ ਦੀਵਾ ਵੀ ਜਗਾਈਏ, ਚਲੋ ਕਹਿੰਦਾ ਦੀਵਾ ਵੀ ਜਗਾਈਏ। ਹੁਣ ਜਾ ਕੇ ਮੜੀਆਂ ਮਸਾਣਾਂ ਤੇ ਮੱਟਾਂ ਤੇ ਜਾ ਕਰਕੇ ਦੀਵੇ ਵੀ ਜਗਾ ਆਇਆ। ਹੁਣ ਸਤ ਸੰਗੀ ਜਿਹਨੂੰ ਜਿਹੜਾ ਇਹਨਾਂ ਤਿੰਨਾਂ ਪਹਿਲੂਆਂ ਚ ਨਿਕਲ ਕੇ ਜਾ ਰਿਹਾ ਉਸਦੀ ਮਦਦ ਕੌਣ ਕਰੇਗਾ, ਕੌਣ ਕਰੇਗਾ? ਜਿਹੜੇ ਪਰਮਾਤਮਾ ਦਾ ਆਸਰਾ ਹੀ ਛੱਡ ਦਿੱਤਾ ਸੀ, ਆਸਰਾ ਲੈ ਲਿਆ ਹੱਥ ਵੇਖਣ ਵਾਲਿਆਂ ਦੇ ਉੱਪਰ, ਸਿਆਣੇ ਸਮਝ ਲਿਆ ਆਪਾਂ ਉਹਨਾਂ ਨੂੰ ਜਿਹੜੇ ਹੈ ਹੀ ਬਿਲਕੁਲ ਨਿਆਣੇ ਨੇ, ਤੇ ਅਸੀਂ ਆਸਰਾ ਲੈ ਲਿਆ ਮੜੀਆਂ ਮਸਾਣਾਂ ਦਾ ਜਿਹੜੀਆਂ ਆਪ ਮਿੱਟੀ ਦੇ ਵਿੱਚ ਨੇ, ਆਪ ਕੱਪੀਆਂ ਪਈਆਂ ਨੇ, ਕੁਝ ਬੋਲ ਨਹੀਂ ਸਕਦੀਆਂ, ਕੁਝ ਕਰ ਨਹੀਂ ਸਕਦੀਆਂ। ਤੇ ਜਿਹੜਾ ਬੋਲ ਸਕਦਾ ਹੈ, ਜਿਹੜਾ ਕੁਝ ਕਰ ਸਕਦਾ ਹੈ, ਜਿਹੜਾ ਸੁਣ ਸਕਦਾ ਹੈ, ਜਿਹੜਾ ਸਾਡੀ ਤਕਲੀਫ਼ ਸੁਣ ਕੇ ਸਾਨੂੰ ਹੱਲ ਕਰ ਸਕਦਾ ਹੈ, ਸਾਡੇ ਰੋਗ ਸਾਡੇ ਦੁੱਖ ਸੰਤਾਪ ਦੂਰ ਕਰ ਸਕਦਾ ਹੈ, ਉਸ ਦਾ ਆਸਰਾ ਅਸੀਂ ਛੱਡ ਦਿੱਤਾ, ਉਸਦੀ ਓਟ ਆਪਾਂ ਛੱਡ ਦਿੱਤੀ। ਬਾਬਾ ਦੀਪ ਸਿੰਘ ਜੀ ਨੇ ਓਟ ਲਈ ਆਸਰਾ ਲਿਆ, ਤੇ ਸਤ ਸੰਗੀ ਜਿਵੇਂ ਉਸ ਆਸਰੇ ਨੇ, ਉਸ ਓਟ ਨੇ ਉਸ ਹੋਣੀ ਨੂੰ ਹਰਾ ਦਿੱਤਾ, ਉਸ ਹੋਣੀ ਨੂੰ ਹਰਾ ਦਿੱਤਾ। ਇਹ ਬਾਬਾ ਦੀਪ ਸਿੰਘ ਜੀ ਦਾ ਉਹ ਓਟ ਹੀ ਸੀ, ਉਹ ਆਸਰਾ ਹੀ ਸੀਗਾ ਜਿਸਨੇ ਤਾਕਤ ਦਿੱਤੀ, ਬਲ ਦਿੱਤਾ, ਤੇ ਇੱਥੇ ਤੱਕ ਪਹੁੰਚਣ ਦੀ ਸਮਰੱਥਾ ਦਿੱਤੀ। ਤੇ ਸਤ ਸੰਗੀ ਜਿਵੇਂ ਅਸੀਂ ਓਟ ਵੀ ਛੱਡ ਦਿੰਦੇ ਹਾਂ, ਆਸਰਾ ਵੀ ਛੱਡ ਦਿੰਦੇ ਹਾਂ। ਸਤਿਗੁਰ ਜੀ ਕਹਿੰਦੇ ਨੇ ਭਲਿਆ ਨਿਰਮਲੰ ਸੰਤ ਸੰਗੀਨ ਓਟ ਨਾਨਕ ਪਰਮੇਸ਼ਰ, ਪਰਮੇਸ਼ਰ ਦਾ ਓਟ ਆਸਰਾ ਲੈ, ਨਿਰਮਲ ਹੋ, ਪਵਿੱਤਰ ਹੋ, ਤੇਰੇ ਅੰਦਰ ਮੈਲ ਹੈ, ਤੇਰੇ ਅੰਦਰ ਨਿਰਮਲਤਾ ਨਹੀਂ ਹੈ। ਸਤਿ ਸੰਗੀ ਜਿਵੇਂ ਅਸੀਂ ਕਹਾਂਗੇ ਕਿ ਸਾਡੇ ਅੰਦਰ ਮੈਲ ਹੈ, ਇਹ ਕਿਵੇਂ ਪਤਾ ਲੱਗੇ? ਤੇ ਆਪਣੇ ਕਦੇ ਹਿਰਦੇ ਨੂੰ ਪੁੱਛ ਕੇ ਦੇਖ ਲਈਏ, ਜਿੱਦਣ ਆਪਾਂ ਆਪਣੇ ਅੰਦਰ ਦੀ ਖੋਜ ਕਰਨੀ ਆਰੰਭ ਕਰ ਦੇਵਾਂਗੇ, ਉੱਧਰ ਹੀ ਪਤਾ ਚੱਲ ਜਾਵੇਗਾ ਕਿ ਅੰਦਰ ਮੈਲ ਹੈ। ਲਾਲਟਨ ਜਗਦੀ ਪਈ ਹੈ, ਤੇਲ ਵੀ ਹੈ, ਬੱਤੀ ਵੀ ਹੈ, ਪਰ ਰੌਸ਼ਨੀ ਬਾਹਰ ਨਹੀਂ ਆ ਰਹੀ। ਪੁੱਛਣਾ ਕੀਤਾ ਨੌਜਵਾਨ ਨੇ ਸਿਆਣੇ ਬਜ਼ੁਰਗ ਨੂੰ, ਵੱਡੇ ਨੂੰ, ਵੀ ਲੈਟ ਨੂੰ ਜਗ ਨਹੀਂ ਰਹੀ ਕਿ ਨਹੀਂ ਜਗ ਰਹੀ, ਵੀ ਲੈਟ ਬਾਹਰ ਰੌਸ਼ਨੀ ਕਿਉਂ ਨਹੀਂ ਆ ਰਹੀ? ਕਹਿਣ ਲੱਗੀ ਇਸ ਦੀ ਚਿਮਨੀ ਜਿਹੜੀ ਹੈ ਕਾਲੀ ਹੋ ਗਈ ਹੈ। ਨੌਜਵਾਨ ਕਹਿੰਦਾ ਕੀ ਕਰਨਾ ਪਵੇਗਾ? ਕਹਿੰਦੇ ਧੋਣੀ ਪਵੇਗੀ, ਧੋ ਕੇ ਲਿਆਓ। ਕਹਿੰਦੇ ਲਿਆਓ, ਮੈਂ ਧੋ ਲਿਆਉਣਾ ਹੁਣ, ਦੇਤੀ। ਨੌਜਵਾਨ ਗਿਆ, ਉਹਨੇ ਨਲ ਛੱਡਿਆ, ਚਿਮਨੀ ਥੱਲੇ ਕੀਤੀ, ਆਪਣੇ ਵੱਲੋਂ ਧੋ ਕੇ ਲਿਆ ਕੇ ਫਿਰ ਰੱਖ ਦਿੱਤੀ, ਹਜੇ ਵੀ ਲਾਈਟ ਬਾਹਰ ਨਹੀਂ ਆਈ। ਕਹਿੰਦਾ ਜੀ ਮੈਂ ਤਾਂ ਧੋ ਕੇ ਲਿਆਉਂਦੀ ਸਾਰੀ, ਜਲ ਨਾਲ ਪਾਣੀ ਨਾਲ ਧੋਤੀ ਹੈ, ਫਿਰ ਵੀ ਰੋਸ਼ਨੀ ਬਾਹਰ ਨਹੀਂ ਆ ਰਹੀ। ਤੇ ਉਸ ਸਿਆਣੇ ਨੇ ਉਸਨੂੰ ਕਹਿਣਾ ਕੀਤਾ, ਉਸ ਜੁੜੇ ਹੋਏ ਨੇ ਪਰਮਾਤਮਾ ਦੇ ਪਿਆਰੇ ਨੇ ਕਹਿਣਾ ਕੀਤਾ, ਉਹ ਨੌਜਵਾਨਾ ਤੂੰ ਅੰਦਰ ਹੱਥ ਨਹੀਂ ਮਾਰਿਆ ਕਿਉਂਕਿ ਤੈਨੂੰ ਡਰ ਸੀ, ਜੇ ਮੈਂ ਅੰਦਰ ਹੱਥ ਮਾਰਿਆ ਤੇ ਮੇਰੇ ਆਪਣੇ ਹੱਥ ਕਾਲੇ ਹੋ ਜਾਣੇ, ਮੇਰੇ ਆਪਣੇ ਹੱਥ ਕਾਲੇ ਹੋ ਜਾਣੇ ਆ, ਕਿਉਂਕਿ ਤੈਨੂੰ ਪਤਾ ਸੀ ਕਿ ਅੰਦਰ ਮੈਲ ਹੈ, ਤੂੰ ਅੰਦਰੋਂ ਨਹੀਂ ਧੋ ਕੇ ਲਿਆਇਆ, ਜਾ ਅੰਦਰੋਂ ਧੋ ਕੇ ਆ, ਫਿਰ ਦੇਖੀ ਪ੍ਰਕਾਸ਼ ਕਿਵੇਂ ਬਾਹਰ ਆਉਂਦਾ ਹੈ। ਤੇ ਜਿੱਦਣ ਸਤ ਸੰਗੀ ਜਿਹਨੂੰ ਅਸੀਂ ਅੰਦਰ ਹੱਥ ਮਾਰ ਲਿਆ ਨਾ, ਜਿੱਦਣ ਅੰਦਰੋਂ ਅਸੀਂ ਸਫਾਈ ਕਰ ਲਈ, ਅੰਦਰੋਂ ਉਹ ਕਲਖ ਲਾ ਲਈ, ਤੇ ਪ੍ਰਕਾਸ਼ ਸਾਡੀ ਜਿਹਦਾ ਰਾਹੀਂ, ਸਾਡੇ ਨੇਤਰਾਂ ਰਾਹੀਂ, ਸਾਡੇ ਹੱਥਾਂ ਰਾਹੀਂ, ਸਾਡੇ ਤਨ ਰਾਹੀਂ, ਸਾਡੀ ਕਰਨੀ ਰਾਹੀਂ ਪ੍ਰਕਾਸ਼ ਬਾਹਰ ਆਵੇਗਾ। ਬਾਹਰ ਪਰਮਾਤਮਾ ਦੇ ਗੁਣ ਬਾਹਰ ਪ੍ਰਗਟ ਹੋਣਗੇ, ਗੁਣ ਸਭਨਾਂ ਦੇ ਵਿੱਚ ਨੇ ਪਰਮਾਤਮਾ ਦੇ, ਪਰ ਪ੍ਰਗਟ ਨਹੀਂ ਹੋ ਰਹੇ। ਸਭ ਮੈਂ ਜੋਤ, ਜੋਤ ਹਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਹੁਣ ਸਿੱਖਿਆ ਆਪਾਂ ਮੰਨਦੇ ਨਹੀਂ ਜਦੋਂ ਪ੍ਰਗਟ ਕਿਵੇਂ ਹੋਵੇ, ਪ੍ਰਕਾਸ਼ ਪ੍ਰਗਟ ਕਿਵੇਂ ਹੋਵੇ, ਅੰਦਰ ਹੱਥ ਮਾਰਨ ਤੋਂ ਅਸੀਂ ਡਰਦੇ ਹਾਂ, ਦੂਸਰੇ ਨੂੰ ਦੱਸਦੇ ਹਾਂ ਵੀ ਤੇਰੇ ਅੰਦਰ ਕਾਲਕ ਹੈ, ਤੇਰੇ ਅੰਦਰ ਔਗਣ ਨੇ, ਤੇਰੇ ਅੰਦਰ ਮੈਲ ਹੈ, ਪਰ ਆਪਣੇ ਅੰਦਰ ਕਦੀ ਆਪਣੀ ਛਾਤੀ ਨਹੀਂ ਮਾਰਦੇ। ਸਤਿਗੁਰੂ ਜੀ ਕਹਿੰਦੇ ਨਿਰਮਲ ਹੋਣਾ ਕਰ, ਜਿੱਦਣ ਤੂੰ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਤੂੰ ਪੁਨੀਤ ਹੋ ਗਿਆ, ਉਦੋਂ ਤੇਰਾ ਜੀਵਨ ਸਫਲ ਹੋਵੇਗਾ, ਤੈਨੂੰ ਉਦੋਂ ਪਰਮੇਸ਼ਰ ਦਾ ਓਟ ਆਸਰਾ ਮਿਲ ਜਾਵੇਗਾ। ਪਹਿਲਾਂ ਆਪਣੇ ਅੰਦਰ ਨੂੰ ਸਾਫ ਕਰਨਾ ਕਰ, ਅਤੇ ਸਾਫ ਕਰਨ ਵਾਸਤੇ ਵੀ ਸਤਸੰਗੀ ਜੀ ਨੂੰ ਪਰਮੇਸ਼ਰ ਪਰਮਾਤਮਾ ਦੇ ਦਰ 'ਤੇ ਹੀ ਆਉਣਾ ਪੈਣਾ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਹਿਬ ਹੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਨਾ ਕੇ ਰੰਗ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਤਸੰਗੀ ਜਿਹਨੂੰ ਸੱਚ ਜਾਣਿਓ, ਅੰਦਰ ਦੀ ਮੈਲ, ਅੰਦਰ ਦਾ ਕੂੜ ਨਹੀਂ ਨਿਕਲਣਾ। ਰੱਬ ਦਾ ਪਰਮੇਸ਼ਰ ਪਰਮਾਤਮਾ ਦਾ ਨਾਮ ਹੀ ਹੈ ਜਿਹੜੇ ਸਾਡੇ ਅੰਦਰੋਂ ਔਗਣਾਂ ਨੂੰ ਖਤਮ ਕਰ ਸਕਦਾ ਹੈ ਅਤੇ ਗੁਣਾਂ ਨੂੰ ਪ੍ਰਗਟ ਕਰ ਸਕਦਾ ਹੈ। ਅਤੇ ਨਾਮ ਜਪਣਾ, ਨਾਮ ਨੂੰ ਧਿਆਉਣਾ, ਭਾਵ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਸਮਝਣਾ ਅਤੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ। ਸਾਚ ਨਾਮ ਆਧਾਰ, ਮੇਰਾ ਦਿਲ ਭੁੱਖਾਂ ਸਭ ਗਵਾਈਆਂ, ਜਿਵੇਂ ਸਾਰੀਆਂ ਭੁੱਖਾਂ ਗਵਾ ਦੇਣੀਆਂ ਨੇ। ਪਰ ਜਦੋਂ ਅਸੀਂ ਆਧਾਰ ਲਵਾਂਗੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਚੰਦਨ ਚੰਦ ਨਾਲ ਸਰਦੀ ਰੁੱਤ, ਮੂਲ ਨਾ ਮਿਟਈ ਕਾਮ।
ਚੰਦਨ, ਜਿਹੜਾ ਚੰਦਨ ਹੈ ਨਾ, ਇਹ ਬਹੁਤਾਤ ਦੇ ਵਿੱਚ ਸਾਡੇ ਗੁਆਂਢੀ ਧਰਮ ਅੰਦਰ, ਭਾਵ ਸਨਾਤਨ ਧਰਮ ਦੇ ਅੰਦਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਬਹੁਤਾਤ ਵਿੱਚ ਬਹੁਤ ਸਾਰੇ ਸਾਧੂ ਮਹਾਤਮਾ ਇਸ ਚੰਦਨ ਨੂੰ ਆਪਣੇ ਮਸਤਕ 'ਤੇ ਲੇਪ ਕਰਦੇ ਨੇ, ਲੇਪ ਕਰਦੇ ਨੇ। ਜੇ ਪੁੱਛਿਆ ਜਾਵੇ ਕਿਉਂ ਲੇਪ ਕਰਦੇ ਹੋ, ਇਸ ਚੰਦਨ ਦਾ ਲੇਪ ਕਰਨ ਦਾ ਕਾਰਨ ਕੀ ਹੈ, ਤਾਂ ਕਹਿੰਦੇ ਇਹ ਸੀਤਲ ਹੁੰਦਾ, ਇਹ ਠੰਡਾ ਹੁੰਦਾ ਅਤੇ ਮਸਤਕ ਨੂੰ ਠੰਡਾ ਰੱਖਦਾ ਹੈ, ਠੰਡਾ। ਹੁਣ ਭਾਵ ਇਹਦਾ ਕੀ ਨਿਕਲਿਆ ਜੀ, ਮਸਤਕ 'ਤੇ ਜੇ ਆਪਾਂ ਚੰਦਨ ਲਾ ਰਹੇ ਹਾਂ, ਇਹਦਾ ਮਤਲਬ ਹੈ ਕਿ ਸਾਡਾ ਮਸਤਕ ਗਰਮ ਹੈ, ਸਾਡਾ ਮਸਤਕ ਗਰਮ ਹੈ। ਮਸਤਕ ਗਰਮ ਹੈ ਤਾਂ ਹੀ ਚੰਦਨ ਲਾਉਣ ਲੋੜ ਪਈ ਨਾ ਲਾਉਣ ਦੀ, ਜੇ ਮਸਤਕ ਗਰਮ ਨਹੀਂ ਹੈ ਫਿਰ ਚੰਦਨ ਲਾਉਣ ਦੀ ਲੋੜ ਨਹੀਂ ਹੈ। ਚੰਦਨ ਸੀਤਲਤਾ ਦਿੰਦਾ ਹੈ, ਠੰਡਕ ਦਿੰਦਾ ਹੈ। ਜਿਹੜੇ ਸਰਪ ਨੇ, ਭਾਵ ਜਿਹੜੇ ਸੱਪ ਨੇ, ਇਹ ਆਪਣੀ ਜ਼ਹਿਰ ਜਲਨ ਦੇ ਵਿੱਚ ਬੜੇ ਜਲਦੇ ਨੇ, ਸੜਦੇ ਨੇ। ਚੰਦਨ ਦੇ ਬੂਟਿਆਂ ਦੇ ਨਾਲ ਤੁਸੀਂ ਦੇਖੋਗੇ ਇਹਨਾਂ ਨੇ ਲਪੇਟੇ ਮਾਰੇ ਹੁੰਦੇ ਨੇ, ਕਾਰਨ ਕਿਉਂਕਿ ਉੱਥੇ ਉਹਨਾਂ ਨੂੰ ਠੰਡਕ ਮਿਲਦੀ ਹੈ, ਸੀਤਲਤਾ ਮਿਲਦੀ ਹੈ, ਉੱਥੇ ਠੰਡ ਪ੍ਰਾਪਤ ਕਰਦੇ ਨੇ। ਪਰ ਜੇ ਇਹ ਸਮਝ ਨਹੀਂ ਹੈ ਵੀ ਉੱਥੋਂ ਠੰਡ ਪ੍ਰਾਪਤ ਕਰਨ ਦੇ ਨਾਲ ਇਹਨਾਂ ਦੀ ਜ਼ਹਿਰ ਖਤਮ ਹੋ ਗਈ, ਮਾਫ ਕਰਿਓ, ਨਹੀਂ, ਜ਼ਹਿਰ ਨਹੀਂ ਖਤਮ ਹੋਈ। ਕੁਝ ਪਲ ਲਈ ਜਿੰਨੇ ਸਮੇਂ ਲਈ ਰਿਹਾ ਚੰਦਨ ਦੇ ਕੋਲ ਨਿਕਟ ਰਹੇ ਨੇ, ਉਨੀ ਦੇਰ ਸਤਸੰਗੀ ਜਿਹਨੂੰ ਸੀਤਲਤਾ ਹੈ, ਠੰਡ ਹੈ, ਪਰ ਜਦੋਂ ਦੂਰ ਹੋਏ ਉਹੀ ਤਪਸ਼, ਉਹੀ ਜ਼ਹਿਰ, ਉਹੀ ਅੱਗ। ਹੁਣ ਸਤਸੰਗੀ ਜਿਹਨੂੰ ਚੰਦਨ, ਚੰਦ, ਚੰਦ, ਚੰਦਰਮਾ, ਇਹ ਵੀ ਸੀਤਲਤਾ ਦਿੰਦਾ ਹੈ, ਠੰਡ ਦਿੰਦਾ ਹੈ। ਹੁਣ ਚੰਦਰਮਾ ਅਤੇ ਸੂਰਜ ਦੋ ਹੀ ਸੋਨੇ ਨੇ ਨਾ, ਹੁਣ ਸੂਰਜ ਦੇ ਕੋਲ ਤਪਸ਼ ਹੈ, ਉਹਨੇ ਆਪਣਾ ਕਾਰਜ ਕਰਨਾ, ਉਹਨੇ ਤਪਸ਼ ਦੇਣੀ ਹੈ। ਚੰਦ ਦੇ ਕੋਲ ਸੀਤਲਤਾ ਹੈ, ਪਰ ਕਿੰਨੇ ਸਮੇਂ ਲਈ? ਜਦੋਂ ਚਾਂਦਨੀ ਰਾਤ ਆਉਂਦੀ ਹੈ, ਰਾਤ ਪੈਂਦੀ, ਚੰਦ ਚੜ੍ਹਦਾ ਹੈ, ਉਨੀ ਦੇਰ ਤੱਕ ਸੀਤਲਤਾ ਹੈ, ਅਤੇ ਜਦੋਂ ਦਿਨ ਚੜ੍ਹ ਜਾਂਦਾ ਹੈ, ਸੂਰਜ ਕਹਿੰਦਾ ਹੁਣ ਤੂੰ ਪਿੱਛੇ ਹਟ ਜਾ, ਹੁਣ ਤੇਰਾ ਨਹੀਂ ਵਸ ਚੱਲਣਾ, ਹੁਣ ਤੇਰਾ ਵਸ ਨਹੀਂ ਚੱਲਣਾ। ਭਾਵ ਕੁਝ ਸਮਾਂ, ਸੀਮਤ ਸਮਾਂ ਜਿੰਨਾ ਕੁ ਮਿਲਿਆ ਉਹਨਾਂ ਦੇ ਵਿੱਚ ਜਿੰਨਾ ਕਾਰਜ ਕੀਤਾ, ਪਰ ਇਹ ਸੀਤਲਤਾ ਤਨ ਤੱਕ ਹੀ ਰਹਿ ਗਈ ਸਾਡੇ, ਚੰਦ ਦੀ ਵੀ ਅਤੇ ਚੰਦਨ ਦੀ ਵੀ, ਸਾਡੇ ਤਨ ਤੱਕ ਰਹਿ ਗਈ, ਸਾਡੇ ਹਿਰਦੇ ਤੱਕ ਨਹੀਂ ਗਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪੁੱਛਿਆ ਕਿ ਸਤਿਗੁਰੂ ਜੀ ਆ ਚੰਦਨ ਜਿਹੜਾ ਹੈ ਸ਼ੀਤਲਤਾ ਦਿੰਦਾ ਹੈ, ਚੰਦ ਜਿਹੜਾ ਹੈ ਸ਼ੀਤਲਤਾ ਦਿੰਦਾ ਹੈ, ਇਹ ਠੰਡਕ ਜਿਹੜੀ ਹੈ ਕਿੱਥੇ ਤੱਕ ਪਹੁੰਚਦੀ? ਸਤਿਗੁਰੂ ਕਹਿੰਦੇ ਇਸ ਦਾ ਜਿਹੜਾ ਸਥਲ ਹੈ ਨਾ ਉਹ ਤਨ ਤੱਕ ਹੈ। ਸਤਿਗੁਰੂ ਕਹਿੰਦੇ ਮਨ ਮਨ ਨੂੰ ਤਪਦਾ ਪਿਆ, ਜੀਓ ਤਪਦਾ ਹੈ ਬਾਰੋ ਬਾਰ, ਤਪ ਤਪ ਕਪੇ ਬਹੁਤ ਬੇਕਾਰ। ਵੀ ਜਿਹੜਾ ਜੀਓ ਹੈ, ਜਿਹੜਾ ਹਿਰਦਾ ਇਹ ਤਪ ਰਿਹਾ ਹੈ, ਇਹ ਸੜਦਾ ਪਿਆ ਹੈ, ਇਸ ਸਥਿਤੀ ਤੱਕ ਕਿੱਥੋਂ ਮਿਲੇ, ਇਹਨੂੰ ਠੰਡ ਕਿੱਥੋਂ ਮਿਲੇ, ਕਿਵੇਂ ਮਿਲੇ? ਤੇ ਸਤ ਸੰਗੀ ਜਿਵੇਂ ਸਤਿਗੁਰ ਜੀ ਨੇ ਕਹਿਣਾ ਕੀਤਾ, ਦੱਸਣਾ ਕੀਤਾ ਕਿ ਉਹ ਗੁਰੂ ਕੇ ਪਿਆਰ ਵਾਲੇ ਉਹ ਚੰਨ ਚੰਦ ਨਾ ਸਰਦ ਰੁੱਤ, ਸਰਦੀ ਦੀ ਰੁੱਤ ਵੀ ਭਾਵੇਂ ਹੋਵੇ, ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ। ਨੌਜਵਾਨ ਆਪਣੇ ਦਫ਼ਤਰ ਵਿੱਚ ਪਹੁੰਚਿਆ, ਆਪਣਾ ਬੈਗ ਰੱਖਿਆ ਉਸਨੇ ਆਪਣੇ ਟੇਬਲ 'ਤੇ, ਆਪਣੀ ਸੀਟ 'ਤੇ। ਕੁਲੀਕ ਨੇ ਕਿਹਾ ਵੀ ਕਿੱਥੇ ਚੱਲਿਆ? ਕਹਿੰਦਾ ਮੈਂ ਆਪਣੇ ਬੌਸ ਕੋਲੋਂ ਜਾਵਾਂ, ਦੋ ਮਿੰਟ ਉਹਨੂੰ ਮਿਲ ਆਵਾਂ, ਉਹ ਹਾਜ਼ਰੀ ਲਵਾਵਾਂ, ਦੱਸ ਆਵਾਂ ਮੈਂ ਆ ਗਿਆ। ਉਹ ਕਹਿਣ ਲੱਗਾ ਉਹਦਾ ਕੁਲੀਕ, ਉਹਦਾ ਸਾਥੀ ਕਹਿਣ ਲੱਗਾ ਰੁਕ ਜਾ, ਨਾ ਜਾਵੀਂ, ਅੰਦਰ ਨਾ ਜਾਵੀਂ। ਕਹਿੰਦਾ ਕਿਉਂ, ਕੀ ਗੱਲ? ਕਹਿੰਦਾ ਅੰਦਰ ਅੱਗ ਲੱਗੀ ਪਈ ਹੈ, ਅੰਦਰ ਅੱਗ ਲੱਗੀ ਪਈ ਹੈ, ਤਪਿਆ ਪਿਆ ਪੂਰਾ ਬੌਸ ਅੱਜ। ਕਹਿੰਦਾ ਬੌਸ ਤਪਿਆ ਪਿਆ, ਏਸੀ ਦੇ ਵਿੱਚ ਬੈਠਾ ਹੈ, ਸਰਦ ਰੁੱਤ ਹੈ, ਸਰੀਰ ਥਰੂ ਥਰੂ ਕਰ ਰਿਹਾ ਹੈ, ਤੇ ਤੂੰ ਕਹਿ ਰਿਹਾ ਫਿਰ ਮੈਂ ਵੀ ਥਰੂ ਥਰੂ ਕਰ ਰਿਹਾ, ਉਹ ਕਦੋਂ ਤਪਿਆ ਪਿਆ ਹੈ? ਕਹਿੰਦੇ ਤਨ ਨੂੰ ਤਾਂ ਠੰਡ ਮਿਲ ਰਹੀ ਹੈ, ਪਰ ਉਹਦਾ ਮਨ ਜਿਹੜਾ ਹੋਦਾ ਹੈ ਨਾ, ਉਹ ਤਪਿਆ ਪਿਆ ਹੈ, ਗੁੱਸੇ 'ਚ ਲੜਾਈ, ਕ੍ਰੋਧ ਦੀ ਅੱਗ ਵਿੱਚ ਉਹ ਤਪਿਆ ਪਿਆ। ਕੋਲ ਨਾ ਜਾਵੀ, ਨੇੜੇ ਨਾ ਜਾਵੀ, ਨੇੜੇ ਜਾਵੇਂਗਾ ਤੇ ਝਿੜਕਾਂ ਪੈਣਗੀਆਂ। ਸਤ ਸੰਗੀ ਜਨੋ, ਸਤਿਗੁਰੂ ਕਹਿੰਦੇ ਨੇ ਇਹ ਮੂਲ ਵੀ ਬਿਲਕੁਲ ਅੰਦਰ ਦੀ ਅੱਗ ਨੂੰ ਇਹ ਸਾਰੇ ਚੰਦਨ ਚੰਦ ਨਾ ਸਰ ਤੇ ਰੁੱਤ ਮੂਟ ਨਾ ਮਿਲੀ ਘਾਮ, ਇਹ ਵੀ ਖਤਮ ਕਰ ਸਕਦੇ। ਤੇ ਖਤਮ ਕੌਣ ਕਰੇਗਾ? ਖਤਮ ਕੌਣ ਕਰੇਗਾ? ਉਹ ਵੀ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਸੀਤਲੇ ਥੀਵੇ ਨਾਨਕਾ ਜਪੰਦੜੂ ਹਰ ਨਾਮ,
ਸਤਿਗੁਰੂ ਜੀ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ। ਜਲ ਮੰਦੂ ਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪੈ। ਜਲਨ ਜਿਹੜੀ ਨਾ ਬੁੱਝ ਜਾਂਦੀ ਹੈ, ਕਿਵੇਂ? ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਇਹ ਤਾਕਤ ਹੈ। ਕਲ ਤਾਤੀ ਠਾਂਡਾ ਹਰਨਾਉ, ਕਲ ਯੁਗ ਤੁੱਤਾ ਹੈ, ਤੁੱਤਾ ਆਤਾ ਪਸਪੈ ਰਹੀ ਹੈ ਨਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਅੱਜ ਬਖਸ਼ਾਂ ਕਰ ਰਹੇ ਨੇ ਨਾ ਸਤ ਸੰਗੀ ਜਿਹਨੂੰ, ਉਹ ਸਮਾਂ ਯਾਦ ਕਰੀਏ, ਲਾਹੌਰ ਦੀ ਉਹ ਧਰਤੀ ਜਿਸ ਸਮੇਂ ਸੂਰਜ ਵੀ ਤੱਤਾ ਹੈ, ਮਹੀਨਾ ਵੀ ਤੱਤਾ ਹੈ, ਲੋਹ ਵੀ ਤੱਤੀ ਹੈ, ਅੱਗ ਵੀ ਤੱਤੀ ਹੈ, ਰੇਤਾ ਵੀ ਤੱਤਾ ਹੈ, ਤੇ ਕੋਲ ਖੜਾ ਚੰਦ ਵੀ ਤੱਤਾ ਹੈ, ਤੇ ਜਹਾਂਗੀਰ ਦਾ ਹੁਕਮ ਵੀ ਤੱਤਾ ਹੈ, ਸਭ ਕੁਝ ਤੱਤਾ ਹੀ ਤੱਤਾ ਹੈ, ਗਰਮ ਹੀ ਗਰਮ ਹੈ, ਤਪਸ ਹੀ ਤਪਸ ਹੈ। ਪਰ ਤੱਤੀ ਤਵੀ ਤੇ ਬਹਿ ਕੇ ਜੇ ਕੋਈ ਠੰਡਾ ਹੈ ਨਾ, ਜੇ ਕੋਈ ਸੀਤਲ ਹੈ ਨਾ, ਤੇ ਸਤ ਸੰਗੀ ਜਨੋ, ਉਹਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਕਹਿ ਰਹੇ ਨੇ ਉਸ ਤੱਤੀ ਤਵੀ ਤੇ ਬੈਠ ਕੇ ਵੀ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਐਡਾ ਵੱਡਾ ਤਸੀਹਾ, ਐਡਾ ਵੱਡਾ ਸਰੀਰਕ ਦੁੱਖ ਸਹਿੰਦਿਆਂ ਹੋਇਆਂ ਵੀ ਉਸ ਰੱਬ ਨੂੰ ਯਾਦ ਕਰਨਾ, ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦੇ ਨਾਮ ਦੀ ਦਾਤ ਮੰਗਣੀ, ਤੇ ਸਤ ਸੰਗੀ ਜਿਹਨੂੰ ਅਸੀਂ ਸੁੱਖ ਭੋਗਦੇ ਹੋਏ, ਆਨੰਦ ਮਾਣਦੇ ਹੋਏ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਸੁੱਖ ਮਾਣਦੇ ਹੋਏ ਵੀ ਸਭ ਕੁਝ ਸਾਡੇ ਕੋਲ ਪ੍ਰਸਾਨੂੰ ਪਰਮਾਤਮਾ ਨੇ ਦਿੱਤਾ ਹੈ, ਕੋਈ ਘਾਟ ਨਹੀਂ। ਸਭ ਤੋਂ ਵੱਡੀ ਦਾਤ ਪਤਾ ਕੀ ਹੈ ਸਾਡੇ ਕੋਲ? ਕਿ ਸਾਡੇ ਕੋਲ ਮਨੁੱਖਾ ਦੇਹੀ ਹੈ, ਅਸੀਂ ਕੀੜੇ ਮਕੌੜੇ ਨਹੀਂ, ਪਸ਼ੂ ਪੰਛੀ ਨਹੀਂ ਆ, ਸਾਡੇ ਕੋਲ ਮਨੁੱਖਾ ਦੇਹੀ ਹੈ। ਤੇ ਮਨੁੱਖਾ ਦੇਹੀ ਪ੍ਰਾਪਤ ਕਰਕੇ ਇਹਦੇ ਸੁੱਖਾਂ ਲਈ ਹੋਰ ਪਤਾ ਨਹੀਂ ਕਿੰਨਾ ਕੁਝ ਅਸੀਂ ਪ੍ਰਾਪਤ ਕਰ ਲਿਆ। ਪਰ ਸਤ ਸੰਗੀ ਜਨੋ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਨਾਲ ਪਿਆਰ ਪੈ ਗਿਆ, ਦਾਤੇ ਨੂੰ ਵਿਸਾਰ ਦਿੱਤਾ। ਸਾਹਿਬ ਕਹਿੰਦੇ ਨੇ ਭਲਿਆ जे तू शीतलता चाहना है, जे ठंड चाहना है ना, शीतल थी वे नानका जा पंगड़ो हर नाम। परमात्मा के नाम ने जपना कर जे अंदर ठंडा करना चाहना है, नहीं तो होगा जीव तपत है बारो बार, तप तप कपे बहुत बेकार। ते कारण की दसिया, जै तन बाणी विसर जाए जो पक्का रोगी बिलाए। परमेश्वर ते भुल अपने सबे रोग, जो परमात्मा ही भुल गया, बाणी ही विसार दिती, ते फिर सत संगी जमे तपस ही तपस है। महीना भावे पोला होवे, महीना भावे सर्द रुत दा होवे, जे परमात्मा की याद नहीं ना, फिर अग ही वरेगी, अग ही वरेगी। भावे कला भी होवे, भावे कलेश भी होवे, भावे दुखा भी होवे। फरीदा मैं जानिया दुख मुझको दुख सवा जग, उच्चे चढ़ के देखे आ घर घर यहा अग घर घर। बाबा फरीद जी ने स्पष्ट कर देता कि मत समझी कि तू दुखी है, नहीं। जो जो दिसे सो सो रोगी रोग रहत मेरा सतगुरु जोगी। सतगुरु जी रहमत बख्शिश कर रहे हैं।
पौड़ी चरण कमल की ओट उदरे सगल जाना।
जिन्होंने परमेश्वर परमात्मा के चरण कमलों का आसरा ले लिया, ओट ले ली, उन्हों का उधार हो गया, उन्हों का उधार हो गया। कल युग में कीर्तन प्रधाना, गुरमुख जपिए लाए ध्याना, आप तरह सगले कुल तारे, हर दर्ग पत से जाएगा। उन्होंने कुलों का भी उधार हो जाता, जिन्हें गुरु की परमेश्वर की परमात्मा की कीर्ति करते हैं, परमात्मा के नाम में जपते हैं, परमात्मा के चरण कमलों का आओ ओट आसरा लेना करते हैं।
सुन पर ताप गोविंद निरपाओ भाए मन।
हुण मन जिहड़ा है ये डरदा है, मन डरदा है, डरदा बड़िया ही वस्तां तों, बड़े पदार्थों तों, एक तो नहीं बड़े पदार्थों तों। तन जान तों भी डरदा है, सोभा जान तों भी डरदा है, वडियाई नाम लैण तों भी डरदा है, बड़े डर ने इस मन में। हुण मन सब तो ज्यादा पता कितने डरदा है, मौत तो, मौत तो। मन नहीं चाहता कि मेरी मौत हो गए, मौत हो गए। तो सतसंगी जो सच जाने, शरीर की मौत हो जाए तो संसार के नाल विछोड़ा पै जाता है, संसार के नाल विछोड़ा पै जाता है। तो जे मन की मौत हो जाए तो फिर निरंकार के नाल नेड़ता हो जाती है, मिलाप हो जाता है। क्योंकि मन की मौत, मन मर गया तो परमात्मा ना मनुख जुड़ जाएगा, वो आत्मा जुड़ जाएगी। तो जे सतसंगी जो मन ही ना मरिया तो मन डर दे विच ही रहेगा, डर दे विच ही रहेगा। आप जी ने इतिहासिक साखी भगतों की सुखी है सरवण की है, तादा ध्यान लैके जाना। जब भगत कबीर जी उन्होंने सेवक कोई उन्होंने मिलने वास्ते आया शमशान भूमि के अंदर ने, शमशान भूमि के अंदर घर पुछया जाके लोई ने भी मैं भगत कबीर ने मिलना, केंद्र मिले, केंद्र कितने ने, केंद्र शमशान भूमि च गए ने, केंद्र पछाणागा किवें, केंद्र जी उन्होंने चेहरे पर वखरा ही तेज है, वखरा ही प्रताप है। अच्छा जी चलिया गया, हुण की वेखदा है, जितने भी खड़े शमशान भूमि च सपना दे मस्तक ते चेहरे ते वखरा ही तेज है, वखरा ही वखरा। वो कहिंदे जी उह तां कहिंदे उन्हां दे ते सारे आंदे आ। ते सतसंगी जदों वापसी आउण शुरू हो गए, वापसी तीने टुटने शुरू हो गए, नाते टुटने शुरू हो गए, वी तेरा साडा नाता इत्थे तक ही है बस, हुण तेरा साडा कोई नाता नहीं। जो वापसी आउणी शुरू हो गए ना सारे, ते सारिआं दे चेहरे दा जिहड़ा तेज सी ना उह उड़ना शुरू हो गया, उड़ना। उन्हें देखे हैरान हो गया भी ये की बनिया। भगत कबीर जी जो आए सतसंगी जने, ਭਗਤ ਕਬੀਰ ਜੀ ਦੇ ਚਿਹਰੇ ਦਾ ਉਹੀ ਨੂਰ ਉਹੀ ਤੇਜ। ਪੁੱਛਣਾ ਕਿਤੇ ਕਹਿੰਦਾ ਤੁਸੀਂ ਭਗਤ ਕਬੀਰ ਜੀ? ਕਹਿੰਦੇ ਹਾਂਜੀ। ਕਹਿੰਦੇ ਦੱਸੋ। ਕਹਿੰਦੇ ਮੈਂ ਬਾਅਦ ਚ ਦੱਸਦਾ, ਪਹਿਲਾਂ ਮੈਨੂੰ ਕੁਝ ਦੱਸੋ। ਕਹਿੰਦੇ ਕੀ? ਕਹਿੰਦੇ ਮੈਨੂੰ ਦੱਸਿਆ ਗਿਆ ਸੀ ਤੇਜ ਪ੍ਰਤਾਪ ਚਿਹਰੇ ਦਾ ਵੱਖਰਾ ਹੈ, ਮੈਂ ਵੇਖਿਆ ਜਦੋਂ ਮੈਂ ਆਇਆ ਸੀ ਸਭਨਾਂ ਦਾ ਵੱਖਰਾ ਸੀ, ਪਰ ਜਦੋਂ ਬਾਹਰ ਆ ਕੇ ਸਭਨਾਂ ਦਾ ਉੱਡ ਗਿਆ। ਤੁਹਾਡਾ ਉਵੇਂ ਦਾ ਉਵੇਂ ਹੀ ਹੈ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਕੀ ਹੈ? ਭਗਤ ਜੀ ਨੇ ਦੱਸਿਆ ਕੀਤਾ, ਕਹਿਣ ਲੱਗੇ ਜਦੋਂ ਤੱਕ ਸ਼ਮਸ਼ਾਨ ਭੂਮੀ ਚ ਸਾਨੂੰ ਸਾਰੇ ਇਹਨਾਂ ਦਾ ਮਨ ਮਰਿਆ ਹੋਇਆ ਸੀ, ਮਨ ਡਰਿਆ ਹੋਇਆ ਸੀ। ਹੁਣ ਮਨ ਮਰ ਗਿਆ, ਮਨ ਨੂੰ ਮੌਤ ਦਿਖਾਈ ਦੇ ਰਹੀ ਸੀ, ਮਨ ਨੂੰ ਉਹ ਅਗਨ ਦਿਖਾਈ ਦੇ ਰਹੀ ਸੀ ਕਿ ਇਸ ਅਗਨ ਦੇ ਵਿੱਚ ਇੱਕ ਦਿਨ ਆਪਾਂ ਨੂੰ ਵੀ ਜਲਾਇਆ ਜਾਣਾ ਹੈ। ਮੌਤ ਦਿਖਾਈ ਦੇ ਰਹੀ ਸੀ। ਜਦੋਂ ਇਹ ਬਾਹਰ ਆਉਣਾ ਸ਼ੁਰੂ ਹੋ ਗਏ, ਇਹਨਾਂ ਨੂੰ ਮੌਤ ਫਿਰ ਭੁੱਲ ਗਈ। ਤੇ ਕਹਿੰਦੇ ਤੁਸੀਂ? ਕਹਿੰਦੇ ਮੈਨੂੰ ਹੁਣ ਵੀ ਮੌਤ ਯਾਦ ਹੈ, ਉਦੋਂ ਵੀ ਮੌਤ ਯਾਦ ਹੈ, ਉਦੋਂ ਵੀ ਮੌਤ ਯਾਦ ਹੈ। ਮਨ ਡਰਿਆ ਹੈ ਤੇ ਸਤਿਗੁਰੂ ਕਹਿੰਦੇ ਨੇ ਭਲਿਆ ਇਸ ਮਨ ਨੂੰ ਨਿਰਭਉ ਕਰ, ਭੈ ਤੋਂ ਰਹਿਤ ਕਰਨਾ ਕਰ। ਤੇ ਕਿਵੇਂ ਹੋਵੇਗਾ? ਸੁਣ ਪ੍ਰਤਾਪ ਗੋਵਿੰਦ, ਉਸ ਗੋਵਿੰਦ ਪਰਮੇਸ਼ਰ ਪਰਮਾਤਮਾ ਦਾ ਪ੍ਰਤਾਪ ਸੁਣ ਕੇ। ਕੀ ਪ੍ਰਤਾਪ? ਕਿ ਮੇਰਾ ਪਰਮਾਤਮਾ ਬੜਾ ਵੱਡਾ ਹੈ, ਮੇਰੇ ਪਰਮਾਤਮਾ ਦਾ ਪ੍ਰਤਾਪ ਬੜਾ ਵੱਡਾ ਹੈ।
ਸੰਚਿਆ ਨਾਮ ਧਨ।
ਹੁਣ ਸਤਿਸੰਗ ਜਿਹਨੂੰ ਸੰਸਾਰ ਦਾ ਧਨ ਇਕੱਤਰ ਕਰੀਏ, ਖਰਚ ਕਰੀਏ, ਤੋੜ ਆਉਂਦੀ ਹੈ, ਘਾਟਾ ਪੈਂਦਾ ਹੈ, ਪੈਂਦਾ ਹੈ। ਜੇ ਘਾਟਾ ਨਾ ਵੀ ਪਵੇ, ਵਾਧਾ ਵੀ ਪਵੇ, ਜੇ ਅੰਤ ਸਮਾਂ ਆਉਂਦਾ, ਇਹਨਾਂ ਨੂੰ ਉਹ ਵੰਡਿਆ ਜਾਂਦਾ ਹੈ ਧੀਆਂ ਪੁੱਤਰਾਂ 'ਚ, ਧੀਆਂ ਪੁੱਤਰਾਂ 'ਚ। ਪਰ ਐਸਾ ਇਹ ਨਾਮ ਨਿਧਾਨ ਖਜ਼ਾਨਾ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧਦੇ ਜਾਈ। ਇਹਦੇ ਵਿੱਚ ਤੋਟ ਨਹੀਂ ਆਉਂਦੀ ਸਤਿਗੁਰੂ, ਤੋਟ ਨਾ ਆਵੇ ਮੂਲ, ਮੂਲ ਵੀ ਤੋਟ ਨਹੀਂ ਆਉਂਦੀ। ਕਿਸ ਧੰਨ 'ਚ? ਜਿਹੜਾ ਨਾਮ ਨਿਧਾਨ ਖਜ਼ਾਨਾ ਹੈ ਤੇ ਜਿਹਨਾਂ ਨੇ ਸੰਚਿਆ, ਜਿਹਨਾਂ ਨੇ ਇਕੱਤਰ ਕੀਤਾ ਹੈ। ਤੇ ਸਤਿਸੰਗ ਜਿਵੇਂ ਹੁਣ ਨਿਰਣਾ ਆਪਾਂ ਨੇ ਕਰਨਾ ਹੈ ਕਿ ਆਪਾਂ ਕਿਹੜਾ ਧਨ ਇਕੱਤਰ ਕੀਤਾ ਹੈ ਤੇ ਕਿੰਨਾ ਕੀਤਾ ਹੈ। ਅਸੀਂ ਸੰਸਾਰੀ ਧਨ ਦਾ ਹਿਸਾਬ ਬੜਾ ਲੇਖਾ ਜੋਖਾ ਰੱਖਦੇ ਹਾਂ। ਸਾਨੂੰ ਹਰ ਬੈਂਕ ਦੇ ਖਾਤੇ ਦਾ ਪਤਾ ਹੈ ਕਿਹਦੇ 'ਚ ਕਿੰਨਾ ਹੈ, ਕਿਹਦੇ 'ਚ ਕਿੰਨਾ ਹੈ। ਪਰ ਨਾਮ ਨਿਧਾਨ ਖਜ਼ਾਨੇ ਦਾ ਨਹੀਂ ਪਤਾ ਕਿ ਸਾਡੇ ਕੋਲ ਕਿੰਨਾ ਹੈ, ਕਿਸ ਵੇਲੇ ਮੈਂ ਕਿੰਨਾ ਕਮਾਇਆ ਸੀ, ਕਿੰਨਾ ਹੋਣਾ ਚਾਹੀਦਾ ਸੀ, ਕਿੰਨਾ ਹੈਗਾ ਹੈ। ਸਤਿ ਸੰਗੀ ਜਨ, ਜੇ ਕੁਝ ਹੋਵੇਗਾ ਤਾਂ ਹੀ ਤਾਂ ਮੰਨ ਸਕਾਂਗੇ ਨਾ, ਤਾਂ ਹੀ ਤਾਂ ਖਰਚ ਸਕਾਂਗੇ ਨਾ। ਤੇ ਜੇ ਕੁਝ ਹੋਇਆ ਨਾ ਤਾਂ ਖਰਚਾਂਗੇ ਕੀ? ਸਿੰਚਣਾ ਪੈਣਾ ਹੈ, ਇਕੱਠਾ ਕਰਨਾ ਪੈਣਾ ਹੈ। ਤੇ ਜੇ ਮੈਂ ਇਕੱਠਾ ਕੀਤਾ, ਉਹਨਾਂ ਨੇ ਆਨੰਦ ਮਾਣਿਆ ਹੈ।
ਸੰਤ ਜਨਾ ਸੋ ਸੰਗ ਪਾਈਆ ਵੱਡਾ ਪੁੰਨ।
ਹੁਣ ਪ੍ਰਭੂ ਦੇ ਪਿਆਰਿਆਂ ਦਾ ਸਤ ਸੰਗਤ ਦਾ ਸੰਗ, ਆਹ ਜਿਤਨੇ ਵੀ ਆਪਾਂ ਸਤਸੰਗੀ ਬੈਠੇ ਹਾਂ, ਸੱਚ ਦੀ ਸੰਗਤ ਕਰ ਰਹੇ ਹਾਂ, ਜਦੋਂ ਐਸੇ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ ਨਾ ਸਤਸੰਗੀ ਜਨਾ, ਉਦੋਂ ਵੱਡੇ ਪੁੰਨ ਨੇ ਵੱਡੇ ਪੁੰਨ। ਮਨੁੱਖ ਪੁੰਨ ਕਰਦਾ ਹੈ ਵੀ ਮੈਂ ਆਹ ਵੀ ਦਾਨ ਕਰ ਦੇਵਾਂ, ਆਹ ਵੀ ਕਰ ਦੇਵਾਂ, ਆਹ ਵੀ ਕਰ ਦੇਵਾਂ। ਪਰ ਸਤਸੰਗੀ ਜਨਾ, ਇਹ ਜਿਹੜੇ ਦਾਨ ਪੁੰਨ ਨੇ ਨਾ, ਕਰਮ ਧਰਮ ਪਖੰਡ ਜੋ ਦਿਸੇ ਜਮ ਜੰਗਾਤੀ ਲੁੱਟੇ ਲੁੱਟੇ ਜਾਂਦੇ ਨੇ। ਇਹ ਕਰਮ ਧਰਮ ਸਭ ਰਸਤੇ 'ਚ ਰਹਿ ਜਾਂਦੇ ਨੇ। ਉਸ ਘਰ ਤੱਕ ਜੇ ਕੋਈ ਪਹੁੰਚ ਪਾਏ ਤੇ ਉਹ ਹੈ ਨਾਮ ਨਿਧਾਨ ਖਜ਼ਾਨਾ। ਤੇ ਸਤ ਸੰਗਤ ਵਿੱਚ ਆ ਕੇ, ਸੰਤ ਜਣਾ ਪਿਆਰਿਆਂ ਦੀ ਸੰਗਤ ਕਰਕੇ, ਸੰਗ ਕਰਕੇ ਵੱਡੇ ਪੁੰਨ ਇਕੱਤਰ ਹੋ ਜਾਂਦੇ ਨੇ, ਵੱਡੇ ਪੁੰਨ ਪ੍ਰਾਪਤ ਹੁੰਦੇ ਹਨ।
ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਹੁਣ ਸਤਸੰਗੀ ਜਨਾ, ਸਤਿਗੁਰੂ ਨੇ ਜੋ ਕਿਰਪਾ ਕੀਤੀ ਸਾਡੇ ਤੇ, ਨਿਰਣਾ ਦੇ ਦਿੱਤਾ ਮੇਰੇ ਸਤਿਗੁਰੂ ਨੇ ਅਸਾਂ ਨੂੰ ਵੀ ਕੀ ਕਰਨਾ ਹੈ ਤੂੰ। ਕਹਿੰਦੇ ਆਠ ਪਹਿਰ ਹਰ ਧਿਆਏ, ਅੱਠੇ ਪਹਿਰ, ਅੱਠੇ ਪਹਿਰ ਧਿਆਉਣਾ ਹੈ ਪਰਮੇਸ਼ਰ ਪਰਮਾਤਮਾ ਨੂੰ। ਹਰ ਜਸ ਨਿਤ ਸੁਣ, ਹਰੀ ਦੇ ਜਸ ਨੂੰ ਨਿਤ ਸੁਣਨਾ ਹੈ। ਬੜਾ ਔਖਾ ਵੀ ਇੱਥੇ ਪੈਰ ਕਿਵੇਂ ਧਿਆਵਾਂਗੇ, ਕੀ ਚੌਂਕੜਾ ਲਾ ਕੇ ਬੈਠ ਜਾਵਾਂਗੇ, ਕਿਵੇਂ ਸੁਣਾਂਗੇ, ਹਰ ਸਮੇਂ ਕੰਮ ਨਹੀਂ ਕਰਨਾ ਕੋਈ। ਅਤੇ ਸਤ ਸੰਗੀ ਜਦੋਂ ਸਾਹਿਬਾਂ ਦੀ ਅੰਮ੍ਰਿਤ ਬਾਣੀ ਦੇ ਬੋਲਾਂ ਨੇ, ਭਗਤਾਂ ਦੇ ਬੋਲਾਂ ਨੇ ਸਾਨੂੰ ਜਵਾਬ ਦਿੱਤਾ ਹੈ, ਹਾਥ ਪਾਵ ਕਰ ਕਾਮ ਸਭ ਚੀਤ ਨਿਰੰਦਰ, ਕਹਿੰਦੇ ਚਿੱਤ ਜੋੜਨਾ ਭਲਿਆ ਤੈਨੂੰ ਕੰਮ ਤੋਂ ਵੀ ਰੋਕਿਆ, ਅੱਠੇ ਪੈਰ ਤੂੰ ਧਿਆ ਸਕਦਾ ਹੈ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ, ਤੈਨੂੰ ਚੇਤੇ ਕਰੇ ਪ੍ਰਮਾਤਮਾ ਨੂੰ ਤੂੰ ਅੱਠੇ ਪੈਰ ਉੱਡਦਿਆਂ ਬਹਿੰਦਿਆਂ ਸੰਗਿਆਂ ਜਾਗਦਿਆਂ, ਕਿਵੇਂ ਸੱਚ ਹੱਟੀ 'ਤੇ ਬੈਠਾ ਹੈ ਅਤੇ ਸੱਚ ਬੋਲੋ ਸੱਚ ਤੋਲੇ, ਜੇ ਕਿਸੇ ਤੂੰ ਨੌਕਰੀ 'ਤੇ ਬੈਠਾ ਹੈ ਕਿਸੇ ਦਫ਼ਤਰ 'ਤੇ ਬੈਠਾ ਹੈ ਉੱਥੇ ਤੇਰੇ ਕੋਲ ਸੱਚ ਹੋਵੇ, ਕੂੜ ਨਾ ਹੋਵੇ, ਰਿਸ਼ਵਤ ਖੋਰੀ ਨਾ ਹੋਵੇ, ਬੇਈਮਾਨੀ ਨਾ ਹੋਵੇ, ਤੇਰੇ ਕੋਲ ਸੱਚ ਹੋਵੇ, ਤੂੰ ਧਿਆ ਰਿਹਾ ਪ੍ਰਮਾਤਮਾ ਨੂੰ, ਤੈਨੂੰ ਰੱਬ ਯਾਦ ਹੈ, ਤੂੰ ਬੇਈਮਾਨੀ ਨਹੀਂ ਕਰ ਰਿਹਾ ਤੈਨੂੰ ਰੱਬ ਯਾਦ ਹੈ, ਸਤਿਗੁਰ ਕਿਰਪਾ ਕਰਨ ਅਸੀਂ ਰੱਬ ਨੂੰ ਪਰਮੇਸ਼ੁਰ ਪਰਮਾਤਮਾ ਨੂੰ ਯਾਦ ਰੱਖ ਸਕੀਏ। ਆਓ ਗੁਰੂ ਕੇ ਪਿਆਰ ਵਾਲੇ ਸਾਹਿਬਾਂ ਨੇ ਜੋ ਹੁਕਮ ਕੀਤਾ ਹੈ ਸਤਸੰਗੀ ਜਦੋਂ ਇਹਨਾਂ ਹੁਕਮਾਂ ਨੂੰ ਆਪਾਂ ਹਿਰਦੇ ਦੇ ਵਿੱਚ ਧਾਰਨ ਕਰੀਏ, ਅੱਠੇ ਪਹਿਰ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ, ਅਤੇ ਸਤਸੰਗੀ ਜਦੋਂ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਿੱਟੇ ਨਾਲ, ਜਿਹਨਾਂ ਨੇ ਧਿਆਇਆ ਜਿਹਨਾਂ ਨੇ ਜਪਿਆ ਉਹਨਾਂ ਨੇ ਆਪਣੇ ਆਪ ਨੂੰ ਵੀ ਉਧਾਰ ਕਰ ਲਿਆ, ਆਪ ਵੀ ਛੁੱਟ ਗਏ ਅਤੇ ਜਿਹਨਾਂ ਨੇ ਉਹਨਾਂ ਦਾ ਸੰਗ ਕੀਤਾ ਉਹ ਵੀ ਛੁੱਟ ਗਏ। ਸਤਿਗੁਰ ਕਿਰਪਾ ਕਰਨ ਇਹ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋਵੇ। ਕੋਟੀ ਕੋਟ ਧੰਨਵਾਦ ਸਮੁੱਚੀਆਂ ਨਾਨਕ ਨਾਮ ਮੇਰਾ ਸੰਗਤਾਂ ਦਾ, ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਧੰਨਵਾਦ, ਅਤਿ ਸਤਿਕਾਰਯੋਗ ਹੈਡ ਗ੍ਰੰਥੀ ਯਾਨੀ ਜਗਤਾਰ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਦਾਸ ਨੂੰ ਬੱਚੇ ਨੂੰ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਦਿੱਤਾ। ਲਗਾਓ ਹਾਜ਼ਰੀਆ, ਅੰਤਲੀਆਂ ਪੰਕਤੀਆਂ ਸਰਵਣ ਕਰਕੇ ਆਪਾਂ ਸਮਾਪਤੀ ਕਰੀਏ ਜੀ।
ਸੰਤ ਜਨਾ ਸੁ ਸੰਗ ਪਾਈਆ ਵੱਡਾ